ਕਿਉਂਕਿ ਉਹ ਸਮਝਦੇ ਨੇ ਵੀ ਇਹ ਬਜ਼ੁਰਗ ਹੁਣ ਐਵੇਂ ਬਿਨਾਂ ਮਤਲਬ ਤੋਂ ਬੋਲੀ ਜਾਂਦੇ। 70 ਕਾ ਮਤਹੀਣ, 70 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਸਨੂੰ ਮਤੀ ਤੋਂ ਹੀਣਾ ਕਹਿਣ ਲੱਗ ਜਾਂਦੇ ਨੇ, ਕਹਿੰਦੀ ਵੀ ਹੁਣ ਇਹਦੀ ਅਕਲ ਟਿਕਾਣੇ ਨਹੀਂ ਹੈ। 80 ਹਾਂ ਕਾ ਵਿਵਹਾਰ ਨਾ ਪਾਵੇ, ਅਤੇ ਜਦੋਂ 80 ਸਾਲ ਦਾ ਹੋ ਜਾਂਦਾ ਤਾਂ ਫਿਰ ਉਹ ਕੋਈ ਕਾਰ ਵਿਹਾਰ ਨਹੀਂ ਕਰ ਸਕਦਾ, ਬਜ਼ੁਰਗ ਹੋ ਜਾਂਦਾ, ਕਹਿੰਦਾ ਵੀ ਹੁਣ ਤਾਂ ਕੰਮ ਨਹੀਂ ਹੁੰਦਾ। ਹੁਣ ਤਾਂ ਹੁਣ 60-65 ਸਾਲ ਦੇ ਇਹਨੂੰ ਰਿਟਾਇਰਮੈਂਟ ਮਿਲ ਜਾਂਦੀ ਹੈ, ਪਰ ਸਤਿਗੁਰੂ ਨੇ ਤਾਂ ਚਲੋ 80 ਸਾਲਾਂ ਤੱਕ ਫਿਰ ਆਪਣਾ ਜਿਹੜਾ ਘਰ ਦਾ ਵੀ ਕਾਰ ਵਿਵਹਾਰ ਹੈ ਉਹਨੂੰ ਕਰਨਾ ਮੁਸ਼ਕਲ ਸਮਝਦਾ ਹੈ।
ਨਵੇ ਕਾ ਸਹ ਜਾਸਣੀ ਮੂਲ ਨਾ ਜਾਣੇ ਆਪ ਬਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਪਾਠ ਹੈ ਨਵੇ, ਇਹਨੂੰ ਨਵੇ ਥੋੜ੍ਹਾ ਜਿਹਾ ਜ਼ੋਰ ਦੇ ਕੇ ਬੋਲਣਾ। ਇਹ ਨਵੇ ਦਾ ਅਰਥ 90। ਨਵੇ ਕਾ ਸਹ ਜਾਸਣੀ, ਜਦੋਂ ਮਨੁੱਖ 90 ਸਾਲ ਦਾ ਹੋ ਜਾਂਦਾ ਤੇ ਫਿਰ ਸਹ ਜਾਸਣੀ, ਫਿਰ ਤੇ ਮੰਜੇ ਤੇ ਡੇਰਾ ਲਾ ਲੈਂਦਾ, ਕਹਿੰਦੇ ਵੀ ਹੁਣ ਤਾਂ ਬਸ ਉੱਠ ਵੀ ਨਹੀਂ ਹੁੰਦਾ, ਤੁਰ ਵੀ ਨਹੀਂ ਹੁੰਦਾ। 90 ਸਾਲ ਦਾ ਹੋ ਕੇ ਤੇ ਫਿਰ ਬੈੱਡ ਰੈਸਟ ਕਰਦਾ ਹੈ, ਮੰਜੇ ਤੇ ਪਿਆ ਰਹਿੰਦਾ। ਮੂਲ ਨਾ ਜਾਣਾ ਅਪ ਬਲ, ਤੇ ਫਿਰ ਆਪਣੇ ਬਲ ਨੂੰ ਬਿਲਕੁਲ ਉਹ ਜਾਣਦਾ ਹੀ ਨਹੀਂ। ਜਦੋਂ ਅਤਿ ਬਿਰਧ ਅਵਸਥਾ ਹੋ ਜਾਂਦੀ, 90 ਸਾਲ ਦਾ ਹੋ ਜਾਂਦਾ, ਫਿਰ ਤੇ ਸਾਰੀ ਕਿਰਿਆ ਵੀ ਹੋਰਾਂ ਨੂੰ ਕਰਵਾਉਣੀ ਪੈਂਦੀ, ਪ੍ਰਾਏ ਵਸ ਹੋ ਜਾਂਦਾ ਹੈ।
ਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਾਵਲ ਹਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਟੰਡੋਲਮ, ਕਹਿੰਦੇ ਅਸੀਂ ਵੀ ਸਾਰੇ ਸੰਸਾਰ ਨੂੰ ਖੋਜਿਆ ਹੈ, ਤੇ ਢੂੰਡਮ ਦਾ ਅਰਥ ਵੀ ਅਸੀਂ ਢੂੰਡਿਆ ਹੈ, ਤੇ ਡਿੱਠ ਮੈਂ ਤੇ ਫਿਰ ਮੈਂ ਇਸ ਨੂੰ ਗਹੁ ਦੇ ਨਾਲ ਤੱਕਿਆ ਵੀ ਹੈ, ਸਾਰੇ ਸੰਸਾਰ ਨੂੰ ਖੋਜਿਆ ਵੀ ਹੈ, ਭਾਲਿਆ ਵੀ ਹੈ, ਤੇ ਐਂ ਨਿਰਖ ਪਰਖ ਕਰਕੇ ਤੇ ਫਿਰ ਮੈਂ ਇਸ ਨੂੰ ਬੜੇ ਗੌਰ ਦੇ ਨਾਲ ਵੇਖਿਆ, ਤੇ ਫਿਰ ਇਹ ਅਸਲੀਅਤ ਪਤਾ ਲੱਗੀ। ਨਾਨਕ ਜਗ ਧੂਏ ਕਾ ਤਵਲ ਹਰ, ਇਹ ਜਿਹੜਾ ਸੰਸਾਰ ਹੈ ਇਹ ਤੇ ਧੂਏ ਦਾ ਹੀ ਤੌਲ ਹਰ ਦਾ ਅਰਥ ਹੈ ਤੌਲਰ ਹੈ, ਇਹ ਤੇ ਧੂਏ ਦਾ ਹੀ ਇੱਕ ਮੰਦਰ ਹੈ, ਇਹ ਤੇ ਧੂਏ ਦਾ ਹੀ ਇੱਕ ਘਰ ਬਣਿਆ ਹੋਇਆ ਹੈ। ਕਿਉਂਕਿ ਕਈ ਵਾਰੀ ਆਕਾਸ਼ ਦੇ ਵਿੱਚ ਧੂੰਆਂ ਚੜ੍ਹਦਾ ਹੈ ਨਾ, ਉਹ ਇਉਂ ਪ੍ਰਤੀਤ ਹੁੰਦਾ ਜਿਵੇਂ ਕੋਈ ਮੰਦਰ ਬਣਿਆ ਹੋਵੇ, ਪਰ ਸਤਿਗੁਰੂ ਕਹਿੰਦੇ ਵਾਸਤਵ ਦੇ ਵਿੱਚ ਧੂੰਏ ਦਾ ਉਹ ਮੰਦਰ ਹੁੰਦਾ ਨਹੀਂ, ਪਰ ਉਹ ਸਿਰਫ ਪ੍ਰਤੀਤ ਹੁੰਦਾ ਹੈ, ਹੁੰਦਾ ਵਿੱਚੋਂ ਪੋਲਾ ਹੀ ਹੈ, ਸੱਖਣਾ ਹੀ ਹੈ। ਇਸੇ ਤਰ੍ਹਾਂ ਜਦੋਂ ਵਾਸਤਵ ਵਿਚਾਰ ਕਰਕੇ ਦੇਖਦੇ ਹਾਂ ਇਹ ਜਿਹੜਾ ਸੰਸਾਰ ਹੈ ਇਹ ਵੀ ਧੂੰਏ ਦਾ ਹੀ ਤੌਲਰ ਹੈ, ਇਹ ਵੀ ਧੂੰਏ ਦਾ ਹੀ ਮਕਾਨ ਹੈ। ਜਿਹੜੇ ਅੱਜ ਕੱਲ੍ਹ ਸਾਇੰਸਦਾਨ ਨੇ ਪ੍ਰਕਿਰਤੀ ਦੀ ਖੋਜ ਵਿੱਚ ਲੱਗੇ ਹੋਏ ਨੇ, ਅਤੇ ਇਹਨਾਂ ਨੇ ਜਿਹੜੀ ਐਟਮ ਸ਼ਕਤੀ ਹੈ ਉਹਨੂੰ ਵੀ ਇਹਨਾਂ ਨੇ ਚਲੋ ਪਕੜ ਲਿਆ ਹੈ। ਔਰ ਜਿਹੜੀ ਐਟਮ ਸ਼ਕਤੀ ਹੈ ਪਹਿਲਾਂ ਤਾਂ ਉਸਨੂੰ ਇਹ ਠੋਸ ਮੰਨਦੇ ਸਨ, ਪਰ ਹੁਣ ਜਿਹੜੇ ਸਾਇੰਸਦਾਨਾਂ ਨੇ ਹੋਰ ਅੱਗੇ ਵਧੇਰੇ ਡੂੰਘੀ ਖੋਜ ਕੀਤੀ ਹੈ, ਕਹਿੰਦੇ ਨਹੀਂ ਜਿਹੜੀ ਐਟਮ ਸ਼ਕਤੀ ਹੈ ਉਹ ਠੋਸ ਨਹੀਂ, ਉਹ ਇੱਕ ਲਹਿਰ ਹੈ, ਉਹ ਇੱਕ ਤਰੰਗ ਹੈ, ਔਰ ਉਹ ਠੋਸ ਵਸਤੂ ਨਹੀਂ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ, ਜਿਸ ਸੰਸਾਰ ਨੂੰ ਅਸੀਂ ਸੱਚਾ ਜਾਣਦੇ ਹਾਂ ਵੀ ਇਹ ਤਾਂ ਧੂੰਏ ਦਾ ਹੀ ਤੌਲਰ ਹੈ, ਇਹ ਵੀ ਇੱਕ ਬੱਦਲਾਂ ਦਾ ਹੀ ਪਰਛਾਵਾਂ ਹੈ, ਇਹ ਇੱਕ ਧੂੰਏ ਦਾ ਹੀ ਪਰਬਤ ਹੈ, ਇਹ ਇੱਕ ਧੂੰਏ ਦਾ ਹੀ ਮੰਦਰ ਹੈ, ਇਸ ਤੋਂ ਵੱਧ ਇਸ ਦੀ ਹੋਰ ਕੋਈ ਪਾਇਆ ਨਹੀਂ ਹੈ।
ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਉਪਾਤੀ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਪੌੜੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ, ਹੇ ਵਾਹਿਗੁਰੂ ਜੀ ਤੂੰ ਸਿਰਜਣਹਾਰ ਹੈ, ਪੁਰਖ ਵਿਆਪਕ ਹੈ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਆਪ ਸ੍ਰਿਸ਼ਟ ਉਪਾਤੀ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ।
ਰੰਗ ਪਰੰਗ ਉਪਾਰ ਜਨਾ ਬਹੁ ਬਹੁ ਵਿਦ ਭਾਂਤੀ।
ਇਹ ਜਿਹੜੀ ਸ੍ਰਿਸ਼ਟੀ ਬਣਾਈ ਹੈ ਰੰਗ ਪਰੰਗ ਉਪਾਰ ਜਨਾ, ਇਹ ਬਹੁਤ ਰੰਗ ਬਿਰੰਗੀ ਹੈ, ਉਪਾਰ ਜਨਾ ਦਾ ਅਰਥ ਪੈਦਾ ਕੀਤੀ, ਇਹ ਤੁਸੀਂ ਬੜੀ ਰੰਗ ਬਿਰੰਗੀ ਸ੍ਰਿਸ਼ਟੀ ਪੈਦਾ ਕੀਤੀ ਹੈ। ਵੀ ਤੁਸੀਂ ਦੇਖ ਲਓ ਆਹ ਮਨੁੱਖ ਨੇ, ਇਹਨਾਂ ਦੀਆਂ ਵੀ ਸ਼ਕਲਾਂ ਅਤੇ ਰੰਗ ਨਹੀਂ ਰਲਦੇ, ਅਤੇ ਹੋਰ ਪਸ਼ੂ ਪੰਛੀ ਨੇ ਜਿੱਧਰ ਮਰਜ਼ੀ ਦੇਖ ਲਵੋ, ਬਨਸਪਤੀ ਹੈ, ਪਸ਼ੂ ਪੰਛੀ ਨੇ, ਕਿਸੇ ਦੀ ਇੱਕ ਦੂਸਰੇ ਨਾਲ ਸ਼ਕਲ ਅਤੇ ਰੰਗ ਨਹੀਂ ਰਲਦਾ। ਰੰਗ ਪਰੰਗ ਉਪਾਰਜਨਾ, ਇਉਂ ਰੰਗ ਇੱਕ ਰੰਗ ਹੁੰਦਾ ਇੱਕ ਰੰਗ ਅਤੇ ਪਰੰਗ ਹੁੰਦਾ ਜਿਹੜੇ ਉਪਰੰਗ ਮਿਸ਼ਰਤ ਰੰਗ। ਇਉਂ ਜਿਹੜੀ ਰੰਗ ਬਿਰੰਗੀ ਸ੍ਰਿਸ਼ਟੀ ਤੁਸਾਂ ਪੈਦਾ ਕੀਤੀ ਹੈ ਬਹੁ ਬਹੁ ਵਿਧ ਪੰਥ, ਇਹ ਬਹੁ ਪੰਥੀ ਬਹੁਤ ਤਰ੍ਹਾਂ ਦੀ ਹੈ ਤੇ ਬਹੁਤ ਤਰੀਕਿਆਂ ਦੇ ਨਾਲ ਤੁਸਾਂ ਇਸ ਨੂੰ ਬਣਾਇਆ ਹੈ।
ਤੂੰ ਜਾਣ ਹੈ ਜਿਨ ਉਪਾਈ ਹੈ ਸਭ ਖੇਲ ਤੁਮਾਤੀ।
ਹੇ ਵਾਹਿਗੁਰੂ ਜੀ, ਤੁਸੀਂ ਹੀ ਜਾਣਦੇ ਹੋ ਜਿਨ ਉਪਾਈ ਹੈ, ਜਿਸਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਹੁਣ ਸਾਰੀ ਸ੍ਰਿਸ਼ਟੀ ਬਾਰੇ ਹੋਰ ਕਿਵੇਂ ਕੋਈ ਜਾਣ ਸਕਦਾ। ਸਭ ਖੇਲ ਤੁਮਾਤੀ, ਮਹਾਰਾਜ ਇਹ ਜਿਤਨਾ ਵੀ ਸੰਸਾਰ ਹੈ, ਆ ਕਰੋੜਾਂ ਬ੍ਰਹਿਮੰਡ ਖੰਡ ਨੇ, ਇਹ ਸਾਰਾ ਤੁਹਾਡਾ ਹੀ ਖੇਲ ਹੈ।
ਇੱਕ ਆਵੇ ਹੈ ਇੱਕ ਜਾਹੇ ਉੱਠ, ਬਿਨ ਨਾਵੇ ਮਰ ਜਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਸੰਸਾਰ ਦੇ ਵਿੱਚ ਇੱਕ ਜੀਵ ਆਉਂਦੇ ਨੇ ਤੇ ਇੱਕ ਉੱਠ ਕੇ ਜਾਹੇ ਚਲੇ ਜਾਂਦੇ ਨੇ। ਬਿਨ ਨਾਵੇ ਮਰ ਜਾਤੀ, ਨਾਮ ਤੋਂ ਬਿਨਾਂ ਭਾਈ ਸਾਰੇ ਜੀਵ ਹੀ ਮਰ ਜਾਂਦੇ ਹਨ।
ਗੁਰਮੁਖ ਰੰਗ ਚਲੁਲਿਆ ਰੰਗ ਹਰ ਰੰਗ ਰਾਤੀ।
ਇਹਦਾ ਮਤਲਬ ਇਹ ਹੈ ਇੱਕ ਆਵੇ ਇੱਕ ਜਾਹੇ ਉੱਠ, ਵੀ ਇੱਕ ਜੀਵ ਆਉਂਦੇ ਨੇ ਇੱਕ ਉੱਠ ਕੇ ਤੁਰ ਜਾਂਦੇ ਨੇ। ਇਹ ਆਵਨ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਪਰ ਜਿਹੜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਉਹ ਮਰ ਜਾਤੀ, ਉਹ ਆਤਮਕ ਮੌਤੇ ਵੀ ਮਰ ਜਾਂਦੇ ਨੇ, ਉਹਨਾਂ ਦੀ ਆਤਮਕ ਮੌਤ ਹੋ ਜਾਂਦੀ ਹੈ। ਸਰੀਰ ਕਰਕੇ ਤਾਂ ਸਾਰੇ ਆਉਂਦੇ ਜਾਂਦੇ ਨੇ, ਪਰ ਨਾਮ ਤੋਂ ਬਿਨਾਂ ਆਤਮਕ ਮੌਤ ਹੋ ਜਾਂਦੀ ਹੈ। ਗੁਰਮੁਖ ਰੰਗ ਚਲੂਲਿਆ, ਹਜ਼ੂਰ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਨਾਮ ਦਾ ਚਲੂਲਿਆ ਦਾ ਅਰਥ ਬਹੁਤ ਗੂੜਾ ਮਜੀਠੀ ਰੰਗ ਚੜ ਗਿਆ ਹੈ। ਰੰਗ ਹਰ ਰੰਗ ਰਾਤੀ, ਉਹ ਪਹਿਲਾਂ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗਦੇ ਹਨ ਤੇ ਫਿਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ।
ਸੇਵੋ ਸਤ ਨਿਰੰਜਨ ਹਰ ਪੁਰਖ ਵਿਧਾਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਤ ਸਰੂਪ ਹੈ ਤੇ ਨਿਰੰਜਨੋ ਸ਼ੁੱਧ ਸਰੂਪ ਹੈ, ਉਹਦੀ ਸੇਵਾ ਕਰੋ। ਹਰ ਪੁਰਖ ਵਿਧਾਤੀ, ਫਿਰ ਉਹ ਵਾਹਿਗੁਰੂ ਹਰ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਹੈ ਤੇ ਪੁਰਖ ਪੁਰਸ਼ਾਰਥ ਦਾ ਮਾਲਕ ਹੈ ਤੇ ਵਿਧਾਤੀ ਕਰਮ ਫਲ ਪ੍ਰਦਾਤਾ ਹੈ। ਸਾਰੇ ਉਸ ਵਾਹਿਗੁਰੂ ਦੀ ਸੇਵਾ ਕਰੋ।
ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਿਧਾਤੀ।
ਹੁਣ ਫਿਰ ਵਾਹਿਗੁਰੂ ਦੇ ਸਨਮੁਖ ਹੋ ਕੇ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਤੂੰ ਆਪਣੇ ਆਪ ਬਹੁਤ ਹੀ ਸੁਜਾਨ ਹੈ, ਬਹੁਤ ਦਾਨਸ਼ਵਰ ਹੈ, ਬਹੁਤ ਪ੍ਰਵੀਨ ਹੈ, ਵੱਡ ਪੁਰਖ ਵਿਧਾਤੀ। ਹੇ ਵਾਹਿਗੁਰੂ ਜੀ, ਤੁਸੀਂ ਵੱਡਿਆਂ ਤੋਂ ਵੱਡੇ ਪੁਰਖ ਹੋ, ਅਥਵਾ ਵੱਡ ਪੁਰਖ ਤੁਸੀਂ ਵੱਡੇ ਪੁਰਖ ਹੋ ਤੇ ਵਿਧਾਤੀ, ਤੇ ਤੁਹਾਡੀ ਵਡਿਆਈ ਵੀ ਬਹੁਤ ਵੱਡੀ ਹੈ।
ਜੋ ਮਨ ਚਿਤ ਤੁਦ ਧਿਆਇਂਦੇ ਮੇਰੇ ਸੱਚਿਆ ਬਲ ਬਲ ਹਾਂ ਤਿਨ ਜਾਤੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਜੋ ਮਨ ਕਰਕੇ ਤੇ ਚਿਤ ਕਰਕੇ ਤੈਨੂੰ ਧਿਆਉਂਦੇ ਹਨ, ਭਾਵ ਮਨ ਨੂੰ ਇਕਾਗਰ ਕਰਕੇ ਤੇ ਆਪਣੇ ਚਿੱਤ ਨੂੰ ਤੇਰੀ ਯਾਦ ਵਿੱਚ ਜੋੜ ਕੇ, ਜਿਹੜੇ ਤੈਨੂੰ ਧਿਆਉਂਦੇ ਨੇ ਐ ਮੇਰੇ ਸੱਚੇ ਵਾਹਿਗੁਰੂ, ਬਲ ਬਲ ਹੋਂ ਤਿੰਨ ਜਾਤੀ, ਤੇ ਮੈਂ ਉਹਨਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤਿੰਨੇ ਹੀ ਕਾਲਾਂ ਦੇ ਅੰਦਰ ਬਲਿਹਾਰ ਬਲਿਹਾਰ ਜਾਂਦਾ ਹਾਂ।
ਸਲੋਕ ਮਹਲਾ ਪਹਿਲਾ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਦੂਸਰੇ ਸ਼ਲੋਕ ਤੇ ਪੌੜੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਸਾਨੂੰ ਯਾਦ ਕਰਵਾਉਂਦੇ ਨੇ। ਜੀਉ ਪਾਏ ਤਨ ਸਾਜਿਆ, ਵੇਖੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਉ ਪਾਏ, ਜੀਵ ਆਤਮਾ ਨੂੰ ਪਾ ਕੇ ਤਨ ਸਾਜਿਆ ਤੇ ਸਾਡੇ ਸਰੀਰ ਨੂੰ ਰਚਿਆ। ਕਿਉਂਕਿ ਕੁਛ ਲੋਕਾਂ ਦਾ ਇਹ ਮਤ ਹੈ ਵੀ ਵੀਰਜ ਅਣੂ ਦੁਆਰਾ ਰੂਹ ਸਾਡੇ ਸਰੀਰ ਵਿੱਚ ਪ੍ਰਵੇਸ਼ ਹੁੰਦੀ ਹੈ, ਪਰ ਦੂਸਰਾ ਇਹ ਵੀ ਮਤ ਹੈ ਵੀ 6 ਮਹੀਨਿਆਂ ਤੋਂ ਬਾਅਦ ਜਦੋਂ ਸਾਡਾ ਸਰੀਰ ਦਾ ਢਾਂਚਾ ਤਿਆਰ ਹੁੰਦਾ ਹੈ ਫਿਰ ਉਹਦੇ ਵਿੱਚ ਜੀਵ ਆਤਮਾ ਪ੍ਰਵੇਸ਼ ਕਰਦੀ ਹੈ। ਚਲੋ ਜਿਵੇਂ ਵੀ ਮਰਜ਼ੀ, ਜੀਓ ਪਾਏ ਤਨ ਸਾਜਿਆ। ਹਜ਼ੂਰ ਕਹਿੰਦੇ ਵੀ ਜੀਓ ਦਾ ਅਰਥ ਹੈ ਜੀਵ ਕਲਾ ਨੂੰ, ਜੀਵ ਆਤਮਾ ਨੂੰ ਪਾ ਕੇ ਉਸ ਵਾਹਿਗੁਰੂ ਨੇ ਸਾਡੇ ਸਰੀਰ ਨੂੰ ਸਾਜਿਆ, ਰੱਖਿਆ ਬਣਤ ਬਣਾਏ ਤੇ ਬੜੀ ਸੋਹਣੀ ਬਣਤ ਬਣਾ ਕੇ ਇਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਕਾਇਮ ਰੱਖਿਆ।
ਅੱਖੀ ਦੇਖੈ ਜਿਹਵਾ ਬੋਲੇ ਕੰਨੀ ਸੁਰਤ ਸਮਾਏ।
ਦੇਖ ਲੋ ਇਹ ਵਾਹਿਗੁਰੂ ਦੇ ਕਿੰਨੇ ਵੱਡੇ ਪਰਉਪਕਾਰ ਨੇ। ਅੱਖੀ ਦੇਖਿਆ, ਇਹ ਜੀਵ ਅੱਖਾਂ ਦੇ ਨਾਲ ਦੇਖਦਾ ਹੈ, ਇਹ ਵੀ ਤੇ ਵਾਹਿਗੁਰੂ ਦੀ ਦਾਤ ਹੀ ਹੈ ਨਾ। ਤੇ ਜਿਹਵਾ ਬੋਲਿਆ, ਆਪਣੀ ਜ਼ੁਬਾਨ ਤੋਂ ਬੋਲਦਾ ਹੈ, ਬੋਲਣ ਸ਼ਕਤੀ ਵੀ ਕਿੰਨੀ ਕਮਾਲ ਦੀ ਹੈ। ਇਹ ਏਡੀ ਵੱਡੀ ਦਾਤ ਹੈ। ਜੇ ਹੁਣ ਕੋਈ ਆਦਮੀ ਗੂੰਗਾ ਹੋਵੇ, ਅੰਨਾ ਹੋਵੇ, ਉਹਨੂੰ ਪੁੱਛ ਕੇ ਦੇਖੋ, ਇਹ ਵਾਹਿਗੁਰੂ ਦੇ ਪਰਉਪਕਾਰ ਨੇ। ਇਹ ਜੀਵ ਅੱਖਾਂ ਦੇ ਨਾਲ ਦੇਖਦਾ, ਜ਼ੁਬਾਨ ਦੇ ਨਾਲ ਬੋਲਦਾ, ਕੰਨੀ ਸੁਰਤ ਸਮਾਏ। ਅਤੇ ਸਾਡੇ ਕੰਨਾਂ ਦੇ ਵਿੱਚ ਸੁਰਤ ਦਾ ਅਰਥ ਹੈ ਜਿਹੜੀ ਸਰੋਤ ਹੈ, ਸੁਣ ਸ਼ਕਤੀ ਹੈ, ਉਹ ਵੀ ਸਮਾਏ, ਉਸੇ ਨੇ ਪ੍ਰਵੇਸ਼ ਕੀਤੀ ਹੈ।
ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੇ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ, ਵਾਹਿਗੁਰੂ ਦੀ ਕਿਰਪਾ ਪੈਰੀ ਚੱਲੇ। ਇਹ ਜੀਵ ਪੈਰਾਂ ਦੇ ਨਾਲ ਚੱਲਦਾ ਹੈ, ਜੇ ਪੈਰ ਨਾ ਹੋਣ ਤੇ ਤੁਰੇ ਕਿਵੇਂ। ਤੇ ਹੱਥੀ ਕਰਨਾ, ਤੇ ਹੱਥਾਂ ਦੇ ਨਾਲ ਕਿਰਤ ਕਰਦਾ ਹੈ, ਕੰਮ ਕਰਦਾ ਹੈ। ਤੇ ਜੇ ਹੱਥ ਨਾ ਹੋਣ ਤੇ ਕੰਮ ਕਿਵੇਂ ਹੋਵੇ। ਦਿੱਤਾ ਪਹਿਨਾ ਖਾਏ, ਤੇ ਫਿਰ ਵੇਖ ਲਓ, ਵਾਹਿਗੁਰੂ ਦਾ ਦਿੱਤਾ ਹੋਇਆ ਹੀ ਜੀਵ ਖਾਂਦਾ ਤੇ ਪਹਿਨਦਾ ਹੈ।
ਰਚ ਰਚਿਆ ਤੇ ਸਹਿਨਾ ਜਾਣੇ ਅੰਧਾ ਅੰਧ ਕਮਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਪੰਜ ਤੱਤ ਰਚ ਕੇ ਤੇ ਫਿਰ ਇਸ ਸਾਡੇ ਸਰੀਰ ਨੂੰ ਵੀ ਰਚਿਆ ਹੈ, ਇਹ ਉਸ ਮਾਲਕ ਨੂੰ, ਉਸ ਕਰਤਾ ਪੁਰਖ ਨੂੰ ਜਾਣਦਾ ਹੀ ਨਹੀਂ। ਇਹ ਮਨੁੱਖ ਕਹਿੰਦਾ ਕਿੱਥੇ ਹੈ ਰੱਬ, ਅੰਧਾ ਅੰਧ ਕਮਾਏ। ਇਹ ਜਿਹੜਾ ਮਾਨਸਿਕ ਤੌਰ 'ਤੇ ਅੰਨਾ ਜੀਵ ਹੈ ਤੇ ਅੰਧ ਕਮਾਏ, ਭਾਈ ਇਹ ਅੰਨੇ ਕੰਮ ਹੀ ਕਰਦਾ ਹੈ।
ਜਾਂ ਭੱਜੈ ਤਾਂ ਠੀਕ ਹੋਵੇ, ਕਾੜਤ ਘੜੀ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਹ ਜਿਹੜਾ ਇੰਨਾ ਸੋਹਣਾ ਸਰੀਰ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ, ਤੇ ਜਦੋਂ ਕਿਤੇ ਭੱਜ ਜਾਵੇ, ਜਦੋਂ ਇਹ ਭੱਜ ਜਾਂਦਾ ਹੈ, ਟੁੱਟ ਜਾਂਦਾ ਹੈ, ਤੇ ਤਾਂ ਠੀਕਰ ਹੋਵੇ, ਇਹ ਵੀ ਠੀਕਰੀਆਂ ਬਣ ਜਾਂਦਾ, ਟੋਟੇ ਟੋਟੇ ਹੋ ਜਾਂਦਾ, ਪੁਰਜਾ ਪੁਰਜਾ ਹੋ ਜਾਂਦਾ, ਰੇਜਾ ਰੇਜਾ ਹੋ ਜਾਂਦਾ ਹੈ, ਕਾੜਤ ਕੜੀ ਨਾ ਜਾਏ। ਫਿਰ ਉਸ ਤਰ੍ਹਾਂ ਦੀ ਕਾੜਤ ਨਹੀਂ ਕੜੀ ਜਾਂਦੀ। ਜਦੋਂ ਸਰੀਰ ਦਾ ਕੋਈ ਵੀ ਅੰਗ ਇੱਕ ਵਾਰੀ ਸਰੀਰ ਦੇ ਨਾਲੋਂ ਵੱਖ ਹੋ ਜਾਵੇ ਨਾ, ਤੇ ਫਿਰ ਉਹ ਉਹਨੂੰ ਨਾਲ ਨਹੀਂ ਜੋੜਿਆ ਜਾਂਦਾ, ਫਿਰ ਉਹ ਨਕਲੀ ਅੰਗ ਕਈ ਲਾਈ ਫਿਰਦੇ ਨੇ, ਪਰ ਉਹੋ ਜਿਹੀ ਕਾੜਤ ਥੋੜ੍ਹਾ ਬਣਦੀ ਹੈ। ਨਾ ਦੰਦ ਵਰਗਾ ਦੰਦ ਹੀ ਬਣਦਾ, ਨਾ ਅੱਖ ਵਰਗੀ ਅੱਖ ਬਣਦੀ ਹੈ, ਕਈ ਨਕਲੀ ਹੱਥ ਪੈਰ ਲਾਈ ਫਿਰਦੇ ਨੇ, ਪਰ ਹਜ਼ੂਰ ਕਹਿੰਦੇ ਜਦੋਂ ਸਰੀਰ ਭੱਜਦਾ ਹੈ ਤੇ ਫਿਰ ਇਹ ਠੀਕਰੀਆਂ ਬਣ ਜਾਂਦਾ, ਇਹ ਇੱਕ ਟੋਟੇ ਟੋਟੇ ਹੋ ਜਾਂਦਾ, ਟੁਕੜੇ ਟੁਕੜੇ ਹੋ ਜਾਂਦਾ, ਫਿਰ ਦੁਬਾਰਾ ਉਸਦੀ ਕਾੜਤ ਨਹੀਂ ਕੜੀ ਜਾਂਦੀ।
ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਭਾਰ ਨਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਭਾਈ ਯਾਦ ਰੱਖੋ, ਗੁਰੂ ਤੋਂ ਬਿਨਾਂ ਕਿਸੇ ਨੂੰ ਵੀ ਇੱਥੇ ਪਤ ਨਹੀਂ ਪ੍ਰਾਪਤ ਹੋ ਸਕਦੀ, ਤੇ ਪਤ ਤੋਂ ਬਿਨਾਂ ਭਾਈ ਅੱਗੇ ਪਾਰ ਨਾ ਪਾਏ, ਅਸੀਂ ਪਾਪ ਸਾਗਰ ਤੋਂ ਪਾਰ ਵੀ ਨਹੀਂ ਹੋ ਸਕਦੇ। ਭਾਵ ਗੁਰੂ ਦੀ ਸ਼ਰਨ ਵਿੱਚ ਆਓ, ਤੇ ਜਿਹੜਾ ਗੁਰਸਿੱਖੀ ਵਾਲਾ ਜੀਵਨ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਹਨੂੰ ਧਾਰਨ ਕਰੋ, ਇਹਦੇ ਨਾਲ ਤੁਹਾਡੀ ਪਤ ਇੱਜ਼ਤ ਕਾਇਮ ਰਹੇਗੀ। ਤੇ ਜਦੋਂ ਤੁਹਾਡਾ ਜੀਵਨ, ਤੁਹਾਡਾ ਕਰੈਕਟਰ ਉੱਚਾ ਸੁੱਚਾ ਬਣ ਗਿਆ, ਤੇ ਫਿਰ ਦਰਗਾਹ ਦੇ ਵਿੱਚ ਵੀ ਤੁਹਾਡਾ ਸਤਿਕਾਰ ਹੋਵੇਗਾ।
ਮਹਲਾ ਦੂਜਾ ਦੇਂਦੇ ਥਾਂ ਉਹ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ।
ਹੁਣ ਇਹ ਦੂਸਰਾ ਸ਼ਲੋਕ ਦੂਜੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। ਹਜ਼ੂਰ ਫਰਮਾਉਂਦੇ ਨੇ, ਇਸ ਜੀਵ ਦੀ ਕੈਸੀ ਹਾਲਤ ਹੈ, ਦੇਂਦੇ ਥਾਂ ਉਹ ਦਿੱਤਾ ਚੰਗਾ। ਦੇਂਦੇ ਦਾ ਅਰਥ ਹੈ ਜਿਹੜਾ ਦੇਣ ਵਾਲਾ ਅਕਾਲ ਪੁਰਖ ਹੈ, ਉਹਦੇ ਨਾਲੋਂ ਜਿਹੜਾ ਦਿੱਤਾ ਹੋਇਆ ਦਾਨ ਹੈ ਉਹਨੂੰ ਮਨੁੱਖ ਚੰਗਾ ਸਮਝਦਾ, ਦਾਤੇ ਨਾਲੋਂ ਉਸਦੀ ਦਿੱਤੀ ਹੋਈ ਦਾਤ ਨੂੰ ਚੰਗਾ ਗਿਣਦਾ। ਦਾਤ ਪਿਆਰੀ ਵਿਸਰਿਆ ਦਾ ਤਰ, ਜਾਣਾ ਨਾਹੀਂ ਮਰਨ ਵਿਚਾਰਾ, ਮਨਮੁਖ ਐਸਾ ਜਾਣੀਐ। ਸਤਿਗੁਰੂ ਕਹਿੰਦੇ ਭਾਈ ਮਨਮੁਖ ਦਾ ਐਸਾ ਹੀ ਵਿਵਹਾਰ ਜਾਣੀਦਾ ਹੈ।
ਸੁਰਤ ਮਤ ਚਤੁਰਾਈ ਤਾ ਕੀ ਕਿਆ ਕਰ ਆਖ ਵਖਾਣੀ ਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਮਨਮੁਖ ਦੀ ਸੁਰਤ ਹੈ ਤੇ ਮਨਮੁਖ ਦੀ ਮਤ ਹੈ ਤੇ ਮਨਮੁਖ ਦੀ ਚਤੁਰਾਈ ਹੈ, ਉਹ ਇਸ ਤਰ੍ਹਾਂ ਦੀ ਹੈ, ਕਿਆ ਕਰ ਆਖ ਵਖਾਣੀ ਹੈ। ਦੱਸੋ ਹੁਣ ਕੀ ਕਹਿ ਕੇ ਉਸ ਮਨਮੁਖ ਦੇ ਬਾਰੇ ਕੋਈ ਤੁਹਾਨੂੰ ਦੱਸਿਆ ਜਾਵੇ। ਭਾਵ ਮਨਮੁਖ ਦੀ ਹਾਲਤ ਐਸੀ ਹੈ, ਉਸ ਦਾਤੇ ਨਾਲੋਂ ਦਾਤ ਨੂੰ ਪਿਆਰਾ ਜਾਣਦਾ, ਕਹਿੰਦਾ ਮੈਨੂੰ ਵਾਹਿਗੁਰੂ ਦੀ ਲੋੜ ਨਹੀਂ ਅਤੇ ਮੈਨੂੰ ਤਾਂ ਮਾਇਆ ਚਾਹੀਦੀ ਹੈ, ਮੈਨੂੰ ਤਾਂ ਪਦਾਰਥ ਚਾਹੀਦੇ ਨੇ, ਮੈਨੂੰ ਤਾਂ ਹੋਰ ਸੁੱਖ ਚਾਹੀਦੇ ਨੇ, ਮੈਨੂੰ ਰੱਬ ਦੀ ਲੋੜ ਨਹੀਂ। ਅਤੇ ਉਹਦੀ ਜਿਹੜੀ ਇਹੋ ਜਿਹੀ ਸੁਰਤ ਹੈ, ਇਹੋ ਜਿਹੀ ਮੱਤ ਹੈ ਵਿਸ਼ੇ ਵਿਛੈਣੀ, ਅਤੇ ਜਿਹੜੀ ਉਸਦੀ ਕੋਈ ਚੁਸਤੀ ਚਲਾਕੀ ਹੈ, ਅਤੇ ਸਤਿਗੁਰੂ ਕਹਿੰਦੇ ਕਿਆ ਕਰ ਆਖ ਵਿਖਾਣੀ, ਉਹਦੇ ਬਾਰੇ ਕੀ ਭਾਈ ਕੁਛ ਆਖ ਕੇ ਦੱਸੀਏ, ਭਾਵ ਉਸਦੀ ਜਿਹੜੀ ਸੁਰਤ ਵੀ ਹੈ, ਉਹਦੀ ਮੱਤ, ਉਹਦੀ ਚਤੁਰਾਈ ਸਾਰੀ ਪੁੱਠੇ ਪਾਸੇ ਲਿਜਾਣ ਵਾਲੀ ਹੈ।
ਅੰਤਰ ਬਹਿ ਕੇ ਕਰਮ ਕਮਾਵੇ ਸੋਚੋ ਕੁੰਡੀ ਜਾਣੀਐ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਦੱਸਦੇ ਨੇ, ਜਦੋਂ ਕੋਈ ਮਾੜਾ ਕੰਮ ਕਰਨਾ ਹੁੰਦਾ ਨਾ, ਅਤੇ ਫਿਰ ਅੰਦਰ ਬਹਿ ਕੇ ਕਰਮ ਕਮਾਵੇ, ਅੰਦਰ ਬਹਿ ਕੇ ਦੂਜੇ ਲੋਕਾਂ ਤੋਂ ਚੋਰੀ ਓਹਲੇ ਦੇ ਵਿੱਚ ਪਰਦੇ ਦੇ ਵਿੱਚ ਫਿਰ ਖੋਟੇ ਕੰਮ ਕਰਦਾ ਹੈ, ਪਾਪ ਕਰਮ ਕਰਦਾ ਹੈ, ਵਿਕਾਰ ਅਤੇ ਵਿਚਾਰ ਕਰਦਾ ਹੈ ਵੀ ਪਤਾ ਨਾ ਲੱਗ ਜਾਵੇ। ਪਰ ਹਜ਼ੂਰ ਕਹਿੰਦੇ ਸੋਚ ਉਹ ਕੁੰਡੀ ਜਾਣੀ ਹੈ, ਜਿੰਨਾ ਕੋਈ ਮਰਜ਼ੀ ਅੰਦਰ ਬਹਿ ਕੇ ਲੋਕੇ ਕੰਮ ਕਰ ਲਵੇ, ਪਰ ਸਮਾਂ ਆਉਣ ਤੋਂ ਉਹ ਪਾਪ ਜ਼ਰੂਰ ਉਗੜਦਾ ਹੈ। ਅਤੇ ਸੋਚ ਉਹ ਕੁੰਡੀ ਜਾਣੀ ਹੈ, ਫਿਰ ਚਾਰੇ ਕੁੰਟਾਂ ਦੇ ਵਿੱਚ ਉੱਤਰ ਦੱਖਣ ਪੂਰਬ ਅਤੇ ਪੱਛਮ ਸਾਰੇ ਪਾਸੇ ਲੋਕਾਂ ਨੂੰ ਹੌਲੀ ਹੌਲੀ ਪੈਣਕ ਮਿਲ ਜਾਂਦੀ ਹੈ, ਅਤੇ ਲੋਕ ਚਰਚਾ ਕਰਦੇ ਨੇ ਵੀ ਹਾਂ ਫਲਾਨਾ ਬੰਦਾ ਬਹੁਤ ਮਾੜਾ ਹੈ, ਕਰੈਕਟਰਲੈਸ ਹੈ, ਬਾਦੇ ਖਲਾਕ ਹੈ, ਉਹਦਾ ਪਤਾ ਲੱਗ ਜਾਂਦਾ ਸਾਰਿਆਂ ਨੂੰ।
ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਿਰੀ ਪੂਰੀ ਗੱਲ ਇਹੀ ਨਹੀਂ, ਜੇ ਕੋਈ ਧਰਮ ਦਾ ਕੋਈ ਕੰਮ ਕਰਦਾ ਹੈ ਤੇ ਉਹਦਾ ਨਾਮ ਭਾਈ ਧਰਮੀ ਬਣ ਜਾਂਦਾ ਹੈ, ਲੋਕ ਕਹਿੰਦੇ ਬੜਾ ਧਰਮੀ ਹੈ, ਬੜਾ ਪੁੰਨੀ ਹੈ, ਤੇ ਪਾਪ ਕਮਾਣਾ ਪਾਪੀ ਜਾਣੀ ਹੈ, ਜੇ ਕੋਈ ਭਾਈ ਪਾਪ ਕਰਦਾ ਹੈ ਤੇ ਫਿਰ ਉਹਨੂੰ ਸਾਰੇ ਪਾਪੀ ਜਾਣਦੇ ਨੇ। ਇਹ ਸਾਡੇ ਆਪਣੇ ਕਰਮ ਤੇ ਨਿਰਭਰ ਕਰਦਾ ਹੈ, ਤੇ ਜੇ ਅਸੀਂ ਧਰਮ ਰੂਪੀ ਕੰਮ ਕਰਾਂਗੇ ਤੇ ਲੋਕ ਸਾਨੂੰ ਧਰਮੀ ਕਰਕੇ ਯਾਦ ਕਰਨਗੇ, ਜੇ ਅਸੀਂ ਪਾਪ ਰੂਪੀ ਕਰਮ ਕਰਾਂਗੇ ਤੇ ਪਾਪ ਕਰਨ ਦੇ ਨਾਲ ਅਸੀਂ ਪਾਪੀ ਹੀ ਜਾਣੇ ਜਾਵਾਂਗੇ।
ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੂੰ ਆਪੇ ਖੇਲ ਕਰੇ ਸਭ ਕਰਤੇ, ਹੇ ਪਰਮ ਪਿਤਾ, ਹੇ ਕਰਤਾ ਪੁਰਖ ਸਿਰਜਣਹਾਰ ਵਾਹਿਗੁਰੂ ਜੀ, ਇਹ ਸਾਰੀਆਂ ਖੇਡਾਂ ਤੇ ਤੁਸੀਂ ਆਪ ਹੀ ਕਰ ਰਹੇ ਹੋ, ਕਿਆ ਦੂਜਾ ਆਖ ਵਖਾਣੀਆਂ, ਜਦੋਂ ਹੋਰ ਕੋਈ ਦੂਜਾ ਹੈ ਹੀ ਨਹੀਂ, ਤੇ ਫਿਰ ਉਹਦੇ ਬਾਰੇ ਆਪਦੇ ਮੂੰਹੋਂ ਕੀ ਆਖੀਏ।
ਜਿੰਜਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਐ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿੱਚਰ ਤੇਰੀ ਜੋਤ, ਜਿੰਨਾ ਚਿਰ ਤੱਕ ਤੇਰੀ ਜੋਤ ਸਾਡੇ ਸਰੀਰ ਵਿੱਚ ਵਰਤ ਰਹੀ ਹੈ, ਤਿੱਚਰ ਜੋਤੀ ਵਿੱਚ ਤੂੰ ਬੋਲੈ, ਓਨਾ ਚਿਰ ਤੱਕ ਉਸ ਜੋਤੀ ਵਿੱਚ, ਬੁੱਧੀ ਵਿੱਚ, ਸਾਡੀ ਆਤਮਾ ਦੇ ਵਿੱਚ ਤੂੰ ਹੀ ਬੋਲਦਾ ਹੈ। ਸਭਾ ਘੱਟ ਰਾਮ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਵਿਣ ਜੋਤੀ ਕੋਈ ਕਿਛ ਕਰੇ ਹੋ ਦਿਖਾ ਸਿਆਣੀ ਹੈ। ਅਤੇ ਉਸ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਕੋਈ ਕੁਛ ਕਰਕੇ ਤਾਂ ਦਿਖਾਓ, ਅਸੀਂ ਵੀ ਦੇਖ ਲਈਏ ਅਤੇ ਨਾਲ ਸਿਆਣੀ ਹੈ ਅਤੇ ਉਹਦੀ ਪਛਾਣ ਕਰ ਲਈਏ ਵੀ ਹਾਂ ਵੀ ਵਾਹਿਗੁਰੂ ਦੀ ਜੋਤ ਤੋਂ ਬਿਨਾਂ, ਉਹਦੀ ਚੇਤਨ ਸੱਤਾ ਤੋਂ ਬਿਨਾਂ ਵੀ ਅਸੀਂ ਕੁਛ ਕਰ ਸਕਦੇ ਹਾਂ। ਭਾਵ ਉਸ ਵਾਹਿਗੁਰੂ ਦੀ ਜੋਤ ਤੋਂ ਬਿਨਾਂ, ਉਹਦੀ ਜੀਵਨ ਕਲਾ ਤੋਂ ਬਿਨਾਂ ਔਰ ਉਹਦੀ ਚੇਤਨ ਸੱਤਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ।
ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਘੜ ਸੁਝਾਣੀ ਐ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੀ ਨਿਗਾਹ ਦੇ ਵਿੱਚ ਤਾਂ, ਗੁਰੂ ਦੀ ਕਿਰਪਾ ਦੁਆਰਾ ਸਾਡੀ ਨਿਗਾਹ ਵਿੱਚ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਆਇਆ ਹੈ, ਉਹ ਕੈਸਾ ਹੈ, ਹਰ ਇੱਕੋ ਸੁਘੜ ਸੁਜਾਣੀ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਅਤੇ ਸੁਘੜ ਬਹੁਤ ਸ੍ਰੇਸ਼ਟ ਘਾੜਤਾ ਨੂੰ ਕਰਨ ਵਾਲਾ ਬਹੁਤ ਸਿਆਣਾ ਕਾਰੀਗਰ ਹੈ ਅਤੇ ਸੁਜਾਣੀ ਹੈ, ਅਤੇ ਸੁਜਾਨ ਵੀ ਬੜਾ ਹੈ, ਸਿਆਣਾ ਵੀ ਬੜਾ ਹੈ, ਬੁੱਧੀਮਾਨ ਵੀ, ਦਾਨਿਸ਼ਵਾਰ ਵੀ ਬਹੁਤ ਵੱਡਾ ਹੈ।
ਹੌੜੀ ਤੁਧ ਆਪੇ ਜਗਤ ਉਪਾਏ ਕੈ ਤੁਧ ਆਪੇ ਧੰਦੇ ਲਾਇਆ।
ਹੁਣ ਪੌੜੀ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਲੀਲਾ ਬਿਆਨ ਕਰਦੇ ਹਨ। ਤੁਧ ਆਪੇ ਜਗਤ ਉਪਾਏ ਕਹੇ, ਵਾਹਿਗੁਰੂ ਜੀ ਤੁਸਾਂ ਆਪ ਹੀ ਸਾਰੇ ਜਗਤ ਸੰਸਾਰ ਨੂੰ ਪੈਦਾ ਕਰਕੇ ਤੁਧ ਆਪੇ ਧੰਦਾ ਲਾਇਆ, ਤੁਸਾਂ ਆਪ ਹੀ ਫਿਰ ਸਿਰ ਬਸਿਰ ਸਾਰਿਆਂ ਨੂੰ ਧੰਦੇ ਵਿੱਚ ਲਾਇਆ ਹੈ।
ਉਹ ਠਗੋਲੀ ਪਾਏ ਕੈ ਤੁਧ ਆਪੋ ਜਗਤ ਖੁਆਇਆ।
ਹੇ ਵਾਹਿਗੁਰੂ ਜੀ, ਆ ਮੋਹ ਦੀ ਠਗੋਲੀ ਦਾ ਅਰਥ ਹੈ ਠੱਗ ਬੂਟੀ ਪਾ ਕੇ, ਇਹ ਜਿਹੜੀ ਮੋਹ ਦੀ ਨਸ਼ੀਲੀ ਦਵਾਈ ਖੁਆ ਕੇ ਤੁਧ ਆਪੋ ਜਗਤ ਖੁਆਇਆ, ਤੁਸਾਂ ਆਪ ਤੋਂ ਹੀ ਸਾਰੇ ਸੰਸਾਰ ਨੂੰ ਖੁਆਇਆ ਦਾ ਅਰਥ ਖੁੰਝਾ ਦਿੱਤਾ। ਇਹਦਾ ਮਤਲਬ ਇਹ ਹੈ ਤੁਸੀਂ ਇਸ ਸੰਸਾਰ ਦੇ ਅੰਦਰ ਇੱਕ ਐਸਾ ਮਾਇਆ ਦਾ ਮੋਹ ਪੈਦਾ ਕਰ ਦਿੱਤਾ, ਇਹ ਮੋਹ ਦੀ ਠੱਗ ਬੂਟੀ ਪਾ ਕੇ ਤੁਸਾਂ ਆਪਣੇ ਆਪ ਹੀ ਇਹ ਸਾਰੇ ਸੰਸਾਰ ਨੂੰ ਖੁਆਇਆ, ਕੁਰਾਹੇ ਪਾ ਦਿੱਤਾ, ਖੁੰਝਾ ਦਿੱਤਾ, ਭੁਲਾ ਦਿੱਤਾ ਹੈ।
ਅੰਦਰ ਅਗਨ ਹੈ ਨੈ ਤਿਪਤੈ ਭੁੱਖਾ ਤਿਹਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਮਨੁੱਖ ਦੇ ਅੰਦਰ ਤ੍ਰਿਸ਼ਨਾ ਅੰਦਰ ਅਗਨ ਹੈ, ਵੀ ਤ੍ਰਿਸ਼ਨਾ ਦੀ ਆਗੇ ਦੇ ਅੰਦਰ ਬਹੁਤ ਭੜਕ ਰਹੀ ਹੈ। ਸਹਿਸ ਕਟੇ ਲੱਖੋ ਉੱਠਤਾ ਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ, ਨਹਿ ਤਿਪਤੈ ਭੁੱਖਾ ਤਿਹਾਇਆ। ਇਹ ਕਦੀ ਰਜਦਾ ਨਹੀਂ ਹੈ, ਹਮੇਸ਼ਾ ਲਈ ਭੁੱਖਾ ਤੇ ਤਿਹਾਇਆ ਹੀ ਰਹਿੰਦਾ ਹੈ, ਆਸਾ ਤ੍ਰਿਸ਼ਨਾ ਮੁੱਕਦੀ ਹੀ ਨਹੀਂ, ਕਦੇ ਕੁਛ ਭਾਲਦਾ ਰਹਿੰਦਾ ਹੈ।
ਸਹਿਸਾ ਇਹੋ ਸੰਸਾਰ ਹੈ ਮਰ ਜੰਮੇ ਆਇਆ ਜਾਇਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਹਿਸਾ ਇਹੋ ਸੰਸਾਰ ਹੈ। ਭਾਈ ਇਹ ਜਿਹੜਾ ਸੰਸਾਰ ਹੈ ਤੇ ਸੰਸਾਰ ਰੂਪ ਹੀ ਹੈ, ਇਹ ਤੇ ਸੰਸਿਆਂ ਦਾ ਭਰਿਆ ਹੋਇਆ ਹੈ। ਮਰ ਜੰਮੇ ਆਇਆ ਜਾਇਆ, ਜਿਹੜਾ ਵੀ ਇਹਦੇ ਵਿੱਚ ਆਇਆ ਹੈ ਭਾਈ, ਉਹ ਜੰਮਦਾ ਮਰਦਾ ਹੈ ਤੇ ਹਮੇਸ਼ਾ ਲਈ ਆਉਂਦਾ ਜਾਂਦਾ ਹੀ ਰਹਿੰਦਾ ਹੈ।
ਬਿਨ ਸਤਿਗੁਰ ਮੋਹਨ ਟੁੱਟਈ ਸਭ ਥੱਕੇ ਕਰਮ ਕਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਉਣ ਜਾਣ ਦਾ ਜੰਮਣ ਮਰਨ ਦਾ ਕਾਰਨ ਹੈ ਮੋਹ। ਮੋਹ ਦਾ ਮਾਰਿਆ ਆਦਮੀ ਜੰਮਦਾ ਮਰਦਾ ਆਉਂਦਾ ਜਾਂਦਾ ਰਹਿੰਦਾ ਹੈ। ਜਿਤ ਲਾਗੂ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਜਿੱਥੇ ਮੋਹ ਹੁੰਦਾ ਉੱਥੇ ਮੁੜ ਮੁੜ ਕੇ ਆਉਂਦਾ ਜਾਂਦਾ। ਬਿਨ ਸਤਿਗੁਰ ਮੋਹ ਨਾ ਟੁੱਟੇ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਮੋਹ ਨਹੀਂ ਟੁੱਟ ਸਕਦਾ। ਸਭ ਥੱਕੇ ਕਰਮ ਕਮਾਇਆ, ਅਤੇ ਜਿਤਨੇ ਵੀ ਸੰਸਾਰੀ ਜੀਵ ਨੇ ਪਾਈ ਹੋਰ ਦੁਨਿਆਵੀ ਕਰਮ ਧਰਮ ਕਰ ਕਰਕੇ ਥੱਕ ਗਏ ਨੇ, ਪਰ ਉਹਨਾਂ ਦਾ ਮੋਹ ਨਹੀਂ ਟੁੱਟ ਸਕਿਆ।
ਗੁਰਮਤੀ ਨਾਮ ਤਿਆਈ ਹੈ ਸੁਖ ਰਜਾ ਜਾ ਤੁਧ ਪਾਇਆ।
ਤੇ ਫਿਰ ਮਹਾਰਾਜ ਮੋਹ ਟੁੱਟਦਾ ਕਿਵੇਂ ਹੈ? ਹਜ਼ੂਰ ਕਹਿੰਦੇ ਗੁਰਮਤੀ ਨਾਮ ਤਿਆਈ ਹੈ, ਗੁਰੂ ਦੀ ਮਤ ਨੂੰ ਧਾਰਨ ਕਰਕੇ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤਿਆਈ ਦਾ ਹੈ, ਸੁਖ ਰਜਾ ਜਾ ਤੁਧ ਪਾਇਆ, ਤੇ ਫਿਰ ਬਈ ਆਤਮਕ ਸੁਖ ਪ੍ਰਾਪਤ ਕਰਕੇ ਮਨੁੱਖ ਦਾ ਮਨ ਰੱਜ ਜਾਂਦਾ ਹੈ, ਤੇ ਜਦੋਂ ਰੱਜ ਗਿਆ ਤੇ ਫਿਰ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ। ਪਰ ਹਜ਼ੂਰ ਕਹਿੰਦੇ ਇਹ ਦਾਤ ਉਦੋਂ ਪ੍ਰਾਪਤ ਹੁੰਦੀ ਹੈ ਜਾਂ ਤੁਧ ਪਾਇਆ, ਜਦੋਂ ਤੈਨੂੰ ਕੋਈ ਪਾ ਜਾਂਦਾ, ਤੇ ਜਦੋਂ ਤੈਨੂੰ ਕੋਈ ਪਾ ਜਾਂਦਾ ਫਿਰ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਨਾਮ ਸਿਮਰਨ ਕਰਦਾ ਹੈ ਤੇ ਆਤਮਕ ਸੁਖ ਪ੍ਰਾਪਤ ਕਰਕੇ ਹਮੇਸ਼ਾ ਲਈ ਤ੍ਰਿਪਤ ਹੋ ਜਾਂਦਾ ਹੈ।
ਉਧਾਰੇ ਆਪਣਾ ਧਨ ਜਣੇ ਦੀ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੁਲ ਉਧਾਰੇ ਆਪਣਾ, ਤੇ ਫਿਰ ਉਹ ਆਪਣੀ ਕੁਲ ਦਾ ਵੀ ਉਧਾਰ ਕਰ ਲੈਂਦਾ ਹੈ। ਕੁਲ ਇੱਕ ਵਚਨੀ ਹੈ, ਉਹ ਆਪਣੀ ਕੁਲ ਦਾ ਵੀ ਉਧਾਰ ਕਰ ਲੈਂਦਾ ਹੈ। ਧਨ ਜਣੇ ਦੀ ਮਾਇਆ, ਮਾਇਆ ਦਾ ਅਰਥ ਹੈ ਮਾਂ ਮਾਤਾ, ਜਿਹੜੀ ਉਸ ਨੂੰ ਜਨਮ ਦੇਣ ਵਾਲੀ ਮਾਤਾ ਵੀ ਭਾਈ ਧੰਨਤਾ ਯੋਗ ਹੈ, ਕਿਉਂਕਿ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹਦੀ ਮਾਤਾ ਵੀ ਧੰਨ, ਤੇ ਉਹਦੇ ਪਿਤਾ ਨੂੰ ਵੀ ਗੁਰੂ ਮਹਾਰਾਜ ਨੇ ਧੰਨ ਆਖਿਆ ਹੈ।
ਸੁਰਤ ਸੁਹਾਵਣੀ ਜਿਨ ਹਰ ਸੇ ਤੇ ਚਿਤ ਲਾਇਆ।
ਸਤਿਗੁਰੂ ਦੇ ਹੋਰ ਥਾਂ ਤੇ ਬਚਨ ਆਏ ਨੇ, ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ। ਜਿਹੜੇ ਐਸੇ ਮਹਾਂਪੁਰਖ ਨੇ ਉਹਨਾਂ ਦੇ ਮਾਤਾ ਪਿਤਾ ਵੀ ਧੰਨਤਾ ਯੋਗ ਹੋ ਜਾਂਦੇ ਨੇ। ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿੱਤ ਲਾਇਆ, ਹਜ਼ੂਰ ਕਹਿੰਦੇ ਜਿਨ੍ਹਾਂ ਨੇ ਜਿਸਨੇ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜ ਲਿਆ। ਸੋਭਾ ਸੁਰਤ ਸੁਹਾਵਣੀ, ਬਈ ਉਹਦੀ ਸੰਸਾਰ ਦੇ ਵਿੱਚ ਵੀ ਬੜੀ ਸੋਭਾ ਹੁੰਦੀ ਹੈ ਅਤੇ ਉਹਦੀ ਜਿਹੜੀ ਸੁਰਤ ਹੈ ਉਹ ਵੀ ਬੜੀ ਸੁਹਾਵਣੀ ਬਣ ਜਾਂਦੀ। ਭਾਵ ਸੂਰਤ ਅਤੇ ਸ਼ੀਰਤ ਦੋ ਕਿਸਮ ਦੀ ਸੁੰਦਰਤਾ ਮੰਨੀ ਹੈ, ਇੱਕ ਤਾਂ ਬਾਹਰਲੀ ਰੂਪ ਦੀ ਸੁੰਦਰਤਾ ਜਿਸ ਨੂੰ ਸੋਭਾ ਆਖਿਆ, ਅਤੇ ਦੂਜੀ ਜਿਹੜੀ ਅੰਦਰ ਸੁਰਤ ਦੀ ਸੁੰਦਰਤਾ ਹੈ, ਇਹ ਦੋਵੇਂ ਹੀ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਭਾਵ ਉਹਦੇ ਬਾਹਰਲਾ ਵੀ ਉਸਦਾ ਰੂਪ ਬੜਾ ਸੁੰਦਰ ਬਣ ਜਾਂਦਾ ਹੈ, ਅਤੇ ਜਿਹੜੀ ਅੰਦਰਲੀ ਜਿਹੜੀ ਸੁੰਦਰਤਾ ਹੈ ਜਿਸਦਾ ਸੰਬੰਧ ਦੈਵੀ ਗੁਣਾਂ ਦੇ ਨਾਲ ਹੈ, ਸੋਭਾ ਸੁਰਤ ਸੁਹਾਵਣੀ, ਉਹਦੀ ਬਾਹਰਲੀ ਸ਼ੋਭਾ ਵੀ, ਸਰੀਰ ਦੀ ਸੁੰਦਰਤਾ ਵੀ ਬੜੀ ਸੁਹਾਵਣੀ ਬਣ ਜਾਂਦੀ ਹੈ, ਅਤੇ ਜਿਹੜੀ ਸੂਰਤ ਦੀ ਸੁੰਦਰਤਾ ਉਹ ਵੀ ਸੁਹਾਵਣੀ ਬਣ ਜਾਂਦੀ ਹੈ। ਸੂਰਤ ਅਤੇ ਸੀਰਤ ਦਾ ਉਹ ਮਾਲਕ ਹੋ ਜਾਂਦਾ ਜਿਸ ਨੇ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜਿਆ ਹੈ, ਅਤੇ ਫਿਰ ਉਹਨਾਂ ਦੇ ਦਰਸ਼ਨ ਕਰਕੇ ਲੋਕਾਂ ਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ। ਅਤੇ ਲੋਕ ਆ ਕੇ ਅਤੇ ਕਹਿੰਦੇ ਨੇ ਵੀ ਹਾਂ ਵੀ ਸਾਨੂੰ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣ, ਅਤੇ ਜਿਨ੍ਹਾਂ ਨੂੰ ਹੋ ਜਾਂਦੇ ਨੇ ਅਤੇ ਫਿਰ ਬਈ ਉਹਨਾਂ 'ਤੇ ਕਿਰਪਾ ਵੀ ਸਤਿਗੁਰੂ ਦੀ ਹੁੰਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬੋਲੇ ਉਧਾਰੇ ਆਪਣਾ ਧੰਨ ਜਣੇ ਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇ ਤੇ ਚਿਤ ਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।